ਕਈ ਵਾਰ ਕਰਤਾ ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਦੀ ਆਪਾਂ ਛੇ ਪਦੇ ਅੱਠਵੀਂ ਅਸ਼ਟਪਦੀ ਦੇ ਪਿੱਛੇ ਵਿਚਾਰੇ ਗੱਲ ਦਿੱਤੇ ਹਨ ਗੁਰੂ ਕਰੁਣਾ ਨਾਲ। ਸੱਤਵਾਂ ਪਦਾ ਪ੍ਰਾਰੰਭ ਹੋ ਰਿਹਾ ਸਨ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ, ਬ੍ਰਹਮ ਗਿਆਨੀ ਸਾਧੂਆਂ ਦਾ ਜ਼ਿਕਰ ਕਰ ਰਹੇ ਹਨ। ਸਰਵਣ ਕਰੀ
ਬ੍ਰਹਮ ਗਿਆਨੀ ਕੀਮਤ ਨਾਹੀ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਬ੍ਰਹਮ ਗਿਆਨੀ ਹਨ, ਮਹਾਂਪੁਰਖ ਬ੍ਰਹਮ ਨਾਲ ਜੁੜੇ, ਜਿਹੜੇ ਬ੍ਰਹਮ ਰੂਪ ਹੀ ਹੋ ਗਏ, ਬ੍ਰਹਮ ਗਿਆਨੀ ਜਿਹੜੇ ਆਪ ਪਰਮੇਸ਼ਵਰ ਰੂਪ ਹੋ ਗਏ ਨੇ, ਉੱਪਰ ਕਹਿ ਆਏ ਨੇ ਕੰਮ ਦੀ ਪੰਕਤੀ ਵਿੱਚ, ਬ੍ਰਹਮ ਗਿਆਨੀ ਆਪ ਹੀ ਪਰਮੇਸ਼ਵਰ ਹੈ। ਪਰਮੇਸ਼ਵਰ ਵਿੱਚ ਅਤੇ ਉਹਨਾਂ ਬ੍ਰਹਮ ਗਿਆਨੀਆਂ ਵਿੱਚ ਕੋਈ ਫਰਕ ਹੀ ਨਹੀਂ ਹੈ। ਇਹੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਪਰਮੇਸ਼ਵਰ ਦਾ ਹੀ ਸਰੂਪ ਹੋਏ ਹੋਏ ਨੇ, ਇਸ ਕਰਕੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿਉਂਕਿ ਪਰਮਾਤਮਾ ਦੀ ਕੀਮਤ ਵੀ ਨਹੀਂ ਪਾਈ ਜਾਂਦੀ, ਪਰਮੇਸ਼ਵਰ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਜਿਹੜੇ ਪਰਮੇਸ਼ਵਰ ਨਾਲ ਗਏ ਹੋਏ ਬ੍ਰਹਮ ਗਿਆਨੀ ਹਨ, ਉਹਨਾਂ ਦੀ ਕੀਮਤ ਕਿਵੇਂ ਪਾਈ ਜਾ ਸਕਦੀ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਹੈ। ਸਹਿ ਪੰਜਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਹੈ। ਜਿਹੜੇ ਆਪ ਪਰਮੇਸ਼ਵਰ ਦਾ ਰੂਪ ਨੇ ਬ੍ਰਹਮ ਗਿਆਨੀ, ਫਿਰ ਉਹਨਾਂ ਮਹਾਂਪੁਰਖਾਂ ਉਹਨਾਂ ਬ੍ਰਹਮ ਗਿਆਨੀਆਂ ਬਾਰੇ ਮਹਾਰਾਜ ਜੀ ਕਹਿੰਦੇ ਐਸੇ ਜਿਹੜੇ ਬ੍ਰਹਮ ਗਿਆਨੀ ਹਨ, ਫਿਰ ਉਹਨਾਂ ਦੀ ਕੀਮਤ ਕੌਣ ਪਾ, ਉਹਨਾਂ ਦਾ ਮੁੱਲ ਭਲਾ ਕੌਣ ਪਾ। ਦੁਨੀਆਂ ਦੇ ਵਿੱਚ ਦੇਖੀਏ ਤੇ ਹਰ ਇੱਕ ਚੀਜ਼ ਦਾ ਮੁੱਲ ਹੈ, ਇੱਥੇ ਤਾਂ ਬੰਦੇ ਵੀ ਵਿਕਦੇ ਨੇ। 100-100 ਰੁਪਏ ਵਿੱਚ, 50-50 ਰੁਪਈਏ ਵਿੱਚ ਵੀ ਬੰਦੇ ਵਿਕ ਜਾਂਦੇ। ਮੁੱਲ ਪੈ ਗਿਆ 50-50-100-100 ਰੁਪਏ ਵਿੱਚ ਵੀ ਵਿਕਣ ਵਾਲੇ ਬੰਦੇ ਨੇ, ਤੇ ਜਦੋਂ ਵਿਕ ਜਾਂਦੇ ਨੇ ਜੋ ਮਾੜਾ ਕਰਮ ਉਹਨਾਂ ਕੋਲ ਕਰਾਉਣਾ ਖਰਾਬ ਨੇ, ਪੈਸਾ ਤੇ ਉਹ ਖਰੀਦਦੇ, ਝੂਠੀਆਂ ਦਵਾਈਆਂ ਲਵਾ ਲਓ, ਝੂਠੇ ਕੇਸ ਬਣਵਾ ਲਓ, ਕਿਉਂਕਿ ਉਹ ਖਰੀਦੇ ਜਾ ਸਕਦੇ। ਹਰ ਇੱਕ ਬੰਦੇ ਦਾ ਕੋਈ ਭਾਉ ਤੋਲ ਮਾਪ ਕਿਸੇ ਨਾ ਕਿਸੇ ਢੰਗ ਨਾਲ, ਜੇ ਪੈਸੇ ਰੁਪਈਏ ਨਾਲ ਨਹੀਂ ਖਰੀਦਿਆ ਜਾਂਦਾ ਤੇ ਕਿਸੇ ਹੋਰ ਢੰਗ ਨਾਲ ਉਹਨੂੰ ਦਬਾ ਲੈ। ਪਰ ਜਿਹੜਾ ਬ੍ਰਹਮ ਗਿਆਨੀ ਇਤਨਾ ਸੁਤੰਤਰ ਹੈ, ਉਹਨੂੰ ਨਾ ਤਾਂ ਕਿਸੇ ਰੁਪਈਏ ਪੈਸੇ ਨਾਲ ਖਰੀਦਿਆ ਜਾ ਸਕਦਾ, ਮੁੱਲ ਪਾਇਆ ਜਾ ਸਕਦਾ, ਤੇ ਨਾ ਹੀ ਉਹਦੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਪਾ ਕੇ ਉਹਨਾਂ ਕੋਲੋਂ ਆਪਣੀ ਮਨ ਮਰਜ਼ੀ ਕਰਵਾਈ ਜਾ ਸਕਦੀ। ਉਹ ਕਿਸੇ ਦੇ ਪੈਰ ਵਿੱਚ ਵੀ ਨਹੀਂ ਰਹੀ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਔਰੰਗਜ਼ੇਬ ਨੇ ਥੋੜ੍ਹੇ ਲਾਲਚ ਦੀ ਸਮਝ ਦਿੱਤੀ, ਕਹਿੰਦਾ ਜੀ ਸਾਰਾ ਇਸਲਾਮ ਤੁਹਾਡੇ ਚਰਨਾਂ 'ਚ ਉਤਾਰ ਲਿਆ ਹੈ। ਤੁਸੀਂ ਇੱਕ ਵਾਰੀ ਸਾਡਾ ਇਸਲਾਮ ਕਰਮ ਕਬੂਲ ਕਰ ਲਿਆ, ਰਾਜਪਾਲ ਦੀ ਦੇ ਲਈ, ਬਾਦਸ਼ਾਹ ਦੀ ਲੜਕੀ ਦੇ ਦੋਲੇ ਵੀ ਤੁਹਾਨੂੰ ਦੇ ਦਿਆਂਗੇ, ਪਰ ਮੇਰੇ ਸਾਹਿਬ ਆਪ ਪਰਮੇਸ਼ਵਰ ਰੂਪ ਨੇ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਪ੍ਰਗਟ ਕਰਕੇ ਵਿਖਾਈ ਕਿ ਕੋਈ ਕੀਮਤ ਨਹੀਂ ਪਾਏਗਾ। ਡਰਾਵੇ ਵੀ ਦਿੱਤੇ, ਭੈ ਵੀ ਦਿੱਤਾ, ਪਰ ਭੈ ਨਹੀਂ ਮੰਨਿਆ ਕਰਦੇ ਹਨ। ਐਸੀ ਬ੍ਰਹਮ ਗਿਆਨੀ ਦੀ ਅਵਸਥਾ, ਮਹਾਰਾਜ ਜੀ ਕਹਿੰਦੇ ਜਿਹੜੇ ਐਸੇ ਬ੍ਰਹਮ ਗਿਆਨੀ ਹਨ, ਪਰਮੇਸ਼ਵਰ ਵਿੱਚ ਮਿਲੇ ਹੋਏ, ਉਹਨਾਂ ਦੀ ਕੀਮਤ ਨਹੀਂ ਹੈ, ਕੋਈ ਕੀਮਤ ਨਹੀਂ ਹੈ।
ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ।
ਔਰ ਫਿਰ ਇਹੋ ਜਿਹੜੇ ਬ੍ਰਹਮ ਗਿਆਨੀ ਹਨ, ਸਭ ਕੁਝ ਉਹਨਾਂ ਦੇ ਮਨ ਦੇ ਅੰਦਰ ਹੀ ਹੈ। ਸਗਲ ਮਨ ਮਾਹੇ, ਯਾਨੀ ਕਿ ਜਿਤਨੇ ਸ਼ੁਭ ਗੁਣ ਨੇ ਜਾਂ ਇਹ ਜਿਤਨਾ ਸੰਸਾਰ ਹੈ, ਇਹਦਾ ਸਾਰਾ ਗਿਆਨ और जितने भी शुभ गुण ने वो सारे गुण ब्रह्म ज्ञानी के हृदय विच ने मन विच उदो ज्ञान भी है सारे विश्व सारे ब्रह्मांड का ज्ञान सारे विश्व भर का ज्ञान और ब्रह्म ज्ञानी महापुरुखों के हृदया सारे शुभ गुण वो आके बसते ने निवास करते शुभ सारे शुभ गुणा के सहित होंगे ने ब्रह्म ज्ञान सब शुभ गुणा हर एक शुभ गुण उन्होंने हृदय के सत संतोख दया क्षमा यानी कि उन्होंने कोई भी गुण बाहरों नहीं लैन की लोड़ पैंदी सब गुण उन्होंने हृदय च ही पाए धन गुरु अर्जन देव साहब पंजवें पातशाह शहीदां दे सरताज पत्थरां ने देखिया कि जदों उन्होंने साहबजादे श्री गुरु हरगोबिंद साहब कुछ बचे हो गए इन्हों हूँ विद्या पढ़ाई जा रही महाराज गरीबन वाद पातशाह ने जदों ये विचार की इन्हों विद्या पढ़ाई जा रही उसके वास्ते उस्ताद चाहिए महाराज जी की निगाह ब्रह्म ज्ञानी बाबा बुढ़ा साहब से बाबा बुढ़ा साहब जी को बुला के महाराज जी ने बचन कहे बाबा जी श्री गुरु हरगोबिंद साहब को साहबजादे को खुशी पढ़ाओ बाबा बुढ़ा साहब जी ने अगों जवाब दिता महाराज मैं तो गुरु घर के खेतों में घाट हो सकने वाला एक छोटा जहा भाई मैनू की पता पढ़ाई की होंगी है विद्या की सतगुरु जी कह लगे बाबा बुढ़ा साहब जदों जगत पिता गुरु नानक साहब ने तुहाडे सिर ते हथ रख्या हथ रख के तुहानू ब्रह्म ज्ञान की दात बख्शी उस ब्रह्म ज्ञान की दात विच सारी विद्या तुहाडे हिरदे विच आ गई दुनिया में ऐसी कोई विद्या नहीं है जिहड़ी विद्या तुहानू ना आउंदी हो हालांकि तुसीं पढ़े नहीं किते पर ब्रह्म विद्या दे विच सारी विद्या आ जाती है सारी विद्या तुहाडे अंदर है गुरु हरगोबिंद साहब ने घोड़सवारी भी सिखाई लेजेबाजी पटेबाजी फलफाबाजी गुरमत की विद्या वो बाबा बुढ़ा साहब ये उदाहरण मैं तां दित्ती कि ब्रह्म ज्ञानी के मन में सब कुछ है जितनी संसार की विद्या है जितना संसार का ज्ञान है जितना संसार का इलम इलाम वो सब कुछ ब्रह्म ज्ञानी के मन के अंदर ही है उन्हें बाहरों कुछ नहीं लेना पड़ता सब कुछ उसके अंदर सब कुछ उसके अंदरों सफुरत होता है अंदरों ही सब कुछ फुटता सत संतोख आदि जितने शुभ गुण ने वो सारे ब्रह्म ज्ञानी के अंदर इस तरह कह लिए जिन्ने गुण से जिन्ना ज्ञान परमात्मा विच है ओना ही ज्ञान से ओने ही गुण एक ब्रह्म ज्ञानी के विच क्योंकि वह परमेश्वर का ही रूप है ब्रह्म ज्ञानी वो प्रदाता है इस करके सब कुछ ज्ञान और जितने शुभ गुण ने वो ब्रह्म ज्ञानी के मन में ही हैं
ब्रह्म ज्ञानी का कौन जाने भेद
ब्रह्म ज्ञानी महापुरुखों का भेद कौन जान सकता कोई नहीं जान सकता एक ब्रह्म ज्ञानी का भेद उसका रहस्य कोई नहीं जान सकता क्योंकि परमात्मा का भेद नहीं जाना जा सकता तो ब्रह्म ज्ञानियों का भेद किवें कोई जान लेगा जिन्हें ब्रह्म ज्ञानी का भेद जान लिया समझ लो उन्हें परमात्मा का भी भेद जान लिया क्योंकि ब्रह्म ज्ञानी भी परमात्मा का रूप है इस करके जिन्हें ब्रह्म ज्ञानी हैं ਉਹਨਾਂ ਦਾ ਭੇਦ ਕੌਣ ਜਾਣਦਾ ਹੈ? ਕੌਣ ਜਾਣਿਆ ਫਿਰ? ਕੌਣ ਉਹਨਾਂ ਦਾ ਭੇਦ ਜਾਣ ਸਕਦਾ? ਕੌਣ ਉਹਨਾਂ ਦਾ ਰਹੱਸ ਜਾਣ ਸਕਦਾ ਜੋ ਬ੍ਰਹਮ ਗਿਆਨੀ? ਉਹਨਾਂ ਦਾ ਭੇਦ ਕੋਈ ਨਹੀਂ ਜਾਣ ਸਕਦਾ। ਬ੍ਰਹਮ ਗਿਆਨੀਆਂ ਦੇ ਹਿਰਦੇ ਦੇ ਰਹੱਸ ਨੂੰ ਕੋਈ ਨਹੀਂ ਜਾਣ ਸਕਦਾ। ਇੱਥੋਂ ਤੱਕ ਬ੍ਰਹਮਾ ਨਾ ਜਾਣਿਆ ਫਿਰ ਬ੍ਰਹਮਾ ਜੀ ਵਰਗੇ ਦੇਵਤੇ ਵੀ ਉਹਨਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦਾ ਭੇਦ ਨਹੀਂ ਜਾਣਦੇ, ਨਹੀਂ ਜਾਣਦੇ। ਇਸ ਕਰਕੇ ਬ੍ਰਹਮ ਗਿਆਨੀਆਂ ਦਾ ਭੇਦ ਕੋਈ ਨਹੀਂ ਜਾਣਦਾ।
ਬ੍ਰਹਮ ਗਿਆਨੀ ਕਾ ਸਦਾ ਆਦੇਸ਼।
ਇਹੋ ਜਿਹੜੇ ਬ੍ਰਹਮ ਗਿਆਨੀ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਾਡੀ ਸਦਾ ਨਮਸਕਾਰ, ਸਦਾ ਹੀ ਨਮਸਕਾਰ। ਜਾਂ ਇਸ ਤਰ੍ਹਾਂ ਕਹਿ ਲਈਏ ਅਸੀਂ ਸਦਾ ਹੀ ਉਹਨਾਂ ਦੀ ਆਗਿਆ ਵਿੱਚ ਹਾਂ। ਆਦੇਸ਼ ਨਾਮ ਆਗਿਆ ਦਾ ਵੀ ਅਸੀਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਆਗਿਆ ਵਿੱਚ ਹਾਂ, ਸਦਾ ਉਹਨਾਂ ਦੇ ਹੁਕਮ ਵਿੱਚ ਹਾਂ। ਉਹ ਜੋ ਹੁਕਮ ਕਰਨਗੇ, ਜੋ ਆਗਿਆ ਕਰਨਗੇ, ਉਹ ਅਸੀਂ ਸਤ ਕਰਕੇ ਮੰਨਾਂਗੇ, ਪ੍ਰਵਾਨ ਕਰਾਂਗੇ। ਐਸੇ ਮਹਾਂਪੁਰਖ ਬ੍ਰਹਮ ਗਿਆਨੀਆਂ ਨੂੰ ਸਾਡੀ ਸਦਾ ਹੀ ਆਦੇਸ਼ ਹੈ, ਨਮਸਕਾਰ ਹੈ।
ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ।
ਬ੍ਰਹਮ ਗਿਆਨੀ ਦਾ ਉਹਦੀ ਸਿਫਤ ਕਰਨ ਲੱਗੀ, ਬ੍ਰਹਮ ਗਿਆਨੀ ਦੀ ਉਪਮਾ ਕਰਨ ਲੱਗੀ ਤੇ ਬ੍ਰਹਮ ਗਿਆਨੀ ਦੀ ਉਪਮਾ ਕਰਕੇ ਸਿਫਤ ਕਰਕੇ ਉਹਦੀ ਸਿਫਤ ਦਾ ਇੱਕ ਅੱਧਾ ਅੱਖਰ ਵੀ ਨਹੀਂ ਉਚਾਰਿਆ ਜਾ ਸਕਦਾ। ਉਹਦੀ ਮਹਿਮਾ ਕਰਨ ਲੱਗੇ ਜੇ ਅੱਧਾ ਅੱਖਰ ਵੀ ਉਚਾਰਨਾ ਚਾਹੀਏ ਤੇ ਅਦਾ ਖੇਰ ਦਾ ਮਤਲਬ ਹੈ ਅੱਧਾ ਅੱਖਰ। ਅੱਧਾ ਅੱਖਰ ਵੀ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸਿਫਤ ਵਿੱਚ ਨਹੀਂ ਉਚਾਰਿਆ ਗਿਆ। ਅੱਧਾ ਕਿਉਂਕਿ ਉਹ ਅੱਖਰਾਂ ਵਿੱਚ ਨਹੀਂ ਆਉਂਦੇ, ਜਿਹੜਾ ਅੱਖਰਾਂ ਵਿੱਚ ਆ ਜਾਏ ਉਹ ਬ੍ਰਹਮ ਗਿਆਨੀ ਕਾਦਰ। ਉਹ ਇਹਨਾਂ ਅੱਖਰਾਂ ਤੋਂ ਰਹਿ, ਇਸ ਕਰਕੇ ਅੱਧਾ ਅੱਖਰ ਵੀ ਉਹਦੀ ਉਪਮਾ ਵਿੱਚ ਕਹਿਣਾ ਔਖਾ ਹੈ, ਕਠਿਨ ਹੈ, ਨਹੀਂ ਕਿਹਾ ਜਾ ਸਕਦਾ।
ਬ੍ਰਹਮ ਗਿਆਨੀ ਸਰਬਤਾ ਠਾਕੁਰ।
ਜਿਹੜਾ ਐਸਾ ਬ੍ਰਹਮ ਗਿਆਨੀ ਹੈ ਭਾਈ, ਉਹ ਸਾਰਿਆਂ ਦਾ ਸਵਾਮੀ ਹੈ, ਸਾਰਿਆਂ ਦਾ। ਠਾਕੁਰ ਦਾ ਮਤਲਬ ਸਵਾਮੀ, ਮਾਲਕ, ਸਭ ਦਾ ਸਵਾਮੀ ਹੈ, ਸਭ ਦਾ ਮਾਲਕ ਹੈ ਬ੍ਰਹਮ ਗਿਆਨੀ, ਸਾਰਿਆਂ ਦਾ ਠਾਕੁਰ। ਬ੍ਰਹਮ ਗਿਆਨੀ ਮਹਾਂਪੁਰਖ ਕਿਸੇ ਜਾਤੀ ਲਈ ਵਿਸ਼ੇਸ਼ ਨਹੀਂ ਹੁੰਦੇ, ਕਿਸੇ ਇੱਕ ਮਜ਼ਹਬ ਲਈ, ਕਿਸੇ ਇੱਕ ਮਤ ਲਈ ਵਿਸ਼ੇਸ਼ ਨਹੀਂ ਹੁੰਦੇ। ਬ੍ਰਹਮ ਗਿਆਨੀ ਮਹਾਂਪੁਰਖ ਕਿਸੇ ਵੀ ਮਜ਼ਹਬ ਵਿੱਚ, ਕਿਸੇ ਵੀ ਮਤ ਵਿੱਚ, ਕਿਸੇ ਵੀ ਫਿਰਕੇ 'ਚ ਪੈਦਾ ਹੋਵੇ, ਉਹ ਸਾਰਿਆਂ ਦਾ ਸਵਾਮੀ ਹੁੰਦਾ, ਸਾਰਿਆਂ ਦਾ ਠਾਕੁਰ। ਉਹਦੀ ਦ੍ਰਿਸ਼ਟੀ ਸਾਹਮਣੇ ਤੇ ਸਮ ਦ੍ਰਿਸ਼ਟੀ ਹੋਣ ਕਰਕੇ ਉਹਨੂੰ ਕੋਈ ਬਗਾਨਾ ਨਜ਼ਰ ਨਹੀਂ ਆਉਂਦਾ, ਸਾਰੇ ਉਹਨਾਂ ਨੂੰ ਆਪਣੇ ਪ੍ਰਤੀਕ, ਸਭ ਆਪਣੇ ਪ੍ਰਤੀਕ। ਇਸ ਕਰਕੇ ਬ੍ਰਹਮ ਗਿਆਨੀ ਜਿਹੜੇ ਹਨ ਉਹ ਸਾਰਿਆਂ ਦਾ ਠਾਕੁਰ ਹੈ, ਉਹ ਸਾਰਿਆਂ ਦਾ ਸਵਾਮੀ ਹੈ।
ਬ੍ਰਹਮ ਗਿਆਨੀ ਕੇ ਮਿੱਤ ਕੌਣ ਬਖਾਨੈ।
ਬ੍ਰਹਮ ਗਿਆਨੀ ਜੋ ਮਹਾਤਮਾ ਹਨ ਉਹਨਾਂ ਦੀ ਜਿਹੜੀ ਮਿੱਤ ਮਰਿਆਦਾ ਹੈ, ਕੌਣ ਕਹਿ ਸਕਦਾ, ਕੌਣ ਵਖਿਆਨ ਕਰ, ਇਹਦੇ 'ਚ ਇੰਨੀ ਤਾਕਤ ਹੈ। ਜਿਹੜਾ ਬ੍ਰਹਮ ਗਿਆਨੀਆਂ ਦੀ ਮਿੱਤ ਨੂੰ, ਬ੍ਰਹਮ ਗਿਆਨੀਆਂ ਦੀ ਮਿੱਤ ਮਰਿਆਦਾ ਨੂੰ ਕਥਨ ਕਰਕੇ ਕਹਿ ਸਕਦਾ, ਕੌਣ ਹੈ? ਕੋਈ ਨਹੀਂ। ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਮਿੱਤ ਦਾ ਵਖਿਆਨ ਕਰੇ, ਮਰਿਆਦਾ ਉਹਨਾਂ ਦੀ ਕਹੇ,
ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ।
ਬ੍ਰਹਮ ਗਿਆਨੀ ਦੇ ਅੰਦਰ ਦੀ ਜਿਹੜੀ ਗੱਤ ਅਵਸਥਾ ਹੈ ਉਹਨੂੰ ਇੱਕ ਦੂਸਰਾ ਬ੍ਰਹਮ ਗਿਆਨੀ ਹੀ ਜਾਣ ਸਕਦਾ, ਕੋਈ ਸਧਾਰਨ ਵਿਅਕਤੀ ਨਹੀਂ। ब्रह्म ज्ञानी की जात के तो ब्रह्म ज्ञानी ही जान सकता है। दूसरा दूसरे को नहीं पता लगना कि है जी अंदर की अवस्था, ये अंदर का भेद की है, रहस्य की है, वो नहीं जान सकता। ब्रह्म ज्ञानी का जो भेद है या ब्रह्म ज्ञानी की जी गत है एक ब्रह्म ज्ञानी ही जानता है।
ब्रह्म ज्ञानी का अंत ना पार,
ब्रह्म ज्ञानिया का ना तो अंत है ते ना ही उन्होंने कोई पारा वा, परमात्मा रूप ही ने ना, इस करके ना परमात्मा का अंत है ना उन्होंने अंत है, ना परमात्मा का पारवा वार कोई पा सकता ना उन्होंने पा सकता, इस करके ब्रह्म ज्ञानी का ना तो अंत है ते ना ही उन्होंने कोई पारा वार है।
नानक ब्रह्म ज्ञानी का सदा नमस्कार,
गुरु अर्जन देव साहब सच्चे पातशाह जी कहते जड़े ऐसे महापुरुष ब्रह्म ज्ञानी हैं उन्होंने मेरी सदा नमस्कार, सदा सदा नमस्कार है, बार बार नमस्कार है, ऐसे महापुरुषों ब्रह्म ज्ञानियों महाराज जी कृपा करें ते पवित्र पावन विचारियां हुई विचारा साडे हृदय च बसन और साडा लोक दुखिया पर लोक सुहेला हो गए। वाहेगुरु।